एक ओंकार सतगुर प्रसाद राग आसा महला पहला चौप दे कर दूजा सुन वड्डा आखे सब कोई केवड वड्डा डीठा होई।
हुण अगे धन गुरु नानक देव महाराज सच्चे पातशाह दी पवित्र बाणी फिर आरंभ हो रही है। धन गुरु अर्जन देव महाराज सच्चे पातशाह आप बाणी दे लिखण हारे सन और उन्हां ने सोदर दे नाल ही चौथे पातशाह दी रचना सो पुरख दे शब्द भी नाल लिखवाए ने। हुण अगे तरतीब दे नाल धन गुरु नानक देव महाराज की पवित्र बाणी लिखवा रहे ने। ਇਹ ਵੀ ਦੋਨੋਂ ਸ਼ਬਦ ਪਿੱਛੇ ਰਹਿਰਾ ਸਾਹਿਬ ਜੀ ਦੇ ਵਿੱਚ ਆਏ ਨੇ ਪਰ ਕੁਝ ਕੁਝ ਅੱਖਰਾਂ ਤੇ ਲਗਾਂ ਮਾਤਰਾਂ ਦਾ ਭੇਦ ਇਹਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਰੱਖਿਆ ਹੋਇਆ ਹੈ। ਇਸੇ ਲਈ ਇਹਨਾਂ ਨੂੰ ਦੁਬਾਰਾ ਹਜ਼ੂਰ ਨੇ ਲਿਖਵਾਇਆ। ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਆਸਾ ਮਹੱਲਾ ਪਹਿਲਾ, ਰਾਗ ਆਸਾ ਵਿੱਚ ਇਹ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਬਦ ਆਰੰਭ ਹੋ ਰਹੇ ਹਨ। ਚੌਪ ਦੇ ਕਰ ਦੂਜਾ, ਇਹ ਸ਼ਬਦ ਚੌਪ ਦੇ ਚਾਰ ਚਾਰ ਪੌੜੀਆਂ ਵਾਲੇ ਹਨ ਤੇ ਦੂਜੇ ਕਰ ਸੁਰਤਾਲ ਦੇ ਵਿੱਚ ਇਹਨਾਂ ਨੂੰ ਸਤਿਗੁਰੂ ਨੇ ਗਾਇਨ ਕੀਤਾ ਹੈ। ਲੋ ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਇਹਦੀ ਉਥਾਨਕਾ ਮਹਾਂਪੁਰਖ ਇਉਂ ਦੱਸਦੇ ਹਨ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਤੋਂ ਵਾਪਸ ਮੁੜ ਕੇ ਆਏ ਤਾਂ ਉਸ ਵੇਲੇ ਸਤਿਗੁਰੂ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਤੁਸੀਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿਤਨਾ ਕੁ ਵੱਡਾ ਸੀ ਜਿਸ ਦੇ ਤੁਸੀਂ ਦਰਸ਼ਨ ਕੀਤੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਹਨ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਉ ਹਜ਼ੂਰ ਫਰਮਾਉਂਦੇ ਨੇ, ਐ ਮੇਰੇ ਵੱਡੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਤੂੰ ਸਮੁੰਦਰ ਵਾਂਗੂ ਗਹਿਰ ਨਿਰਹਾਲ ਤੇ ਗੰਭੀਰਾ ਬਹੁਤ ਡੂੰਘਾ ਹੈ ਤੇ ਨਾਲ ਹੀ ਗੁਣੀ ਗਹੀਰਾ, ਤੂੰ ਗੁਣਾਂ ਦਾ ਵੀ ਗਹੀਰਾ ਭੰਡਾਰ ਹੈ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ, ਤੇਰਾ ਕਿਤਨਾ ਕੁ ਵੱਡਾ ਚੀਰਾ ਦਾ ਅਰਥ ਵਿਸਤਾਰ ਹੈ, ਤੇਰਾ ਕਿਤਨਾ ਕੁ ਵੱਡਾ ਫੈਲਾਓ ਹੈ, ਇਹਦੇ ਬਾਰੇ ਕੋਈ ਵੀ ਨਹੀਂ ਜਾਣ ਸਕਦਾ। ਉਹ ਵਾਹਿਗੁਰੂ ਦਾ ਚੀਰਾ ਦਾ ਅਰਥ ਹੁੰਦਾ ਵਿਸਤਾਰ, ਵੀ ਉਸ ਵਾਹਿਗੁਰੂ ਦਾ ਕਿਤਨਾ ਕੁ ਵੱਡਾ ਵਿਸਤਾਰ ਹੈ, ਕਿਉਂਕਿ ਆਮ ਤੌਰ 'ਤੇ ਚੀਰਾ ਦਾ ਅਰਥ ਚਿੱਠਾ ਵੀ ਕੀਤਾ। ਉਸ ਵਾਹਿਗੁਰੂ ਪਰਮੇਸ਼ਰ ਜਿਸ ਦੇ ਨਾਲ ਸਾਰੇ ਸੰਸਾਰ ਦਾ ਹਿਸਾਬ ਕਿਤਾਬ ਕਰਦਾ ਹੈ, ਉਸ ਵਾਹਿਗੁਰੂ ਦਾ ਉਹ ਚੀਰਾ, ਉਹ ਫਾਈਲ, ਉਹ ਵਹੀ, ਉਹ ਕਿਤਨੀ ਕੁ ਵੱਡੀ, ਇਹਦੇ ਬਾਰੇ ਵੀ ਕੋਈ ਨਹੀਂ ਜਾਣ ਸਕਦਾ। ਤੇ ਚੀਰਾ ਦਾ ਅਰਥ ਵਿਸਤਾਰ ਹੀ ਮੁੱਖ ਹੈ, ਵੀ ਉਸ ਵਾਹਿਗੁਰੂ ਦਾ ਕਿਤਨਾ ਕੁ ਵੱਡਾ ਸਰੂਪ ਦਾ ਵਿਸਤਾਰ ਹੈ, ਪਸਾਰਾ ਹੈ, ਫੈਲਾਓ ਹੈ, ਇਹਦੇ ਬਾਰੇ ਕੋਈ ਵੀ ਨਹੀਂ ਜਾਣ ਸਕਦਾ। ਤੇ ਫਿਰ ਮਹਾਰਾਜ ਜਿਹੜੇ ਲੋਕ ਦੱਸਦੇ ਨੇ ਉਹ ਕਿਵੇਂ ਦੱਸਦੇ ਨੇ, ਤਾਂ ਹਜ਼ੂਰ ਇਹਦਾ ਜਵਾਬ ਦਿੰਦੇ ਹਨ।
ਸੁਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡੀਠਾ ਹੋਈ।
ਲੋ ਹਜ਼ੂਰ ਕਹਿੰਦੇ ਨੇ ਕਿ ਇਹ ਬੇਬੇ ਨਾਨਕੀ ਜੀ, ਜਿੰਨੇ ਦੁਨੀਆਂ ਦੇ ਲੋਕ ਨੇ, ਬੜੇ ਬੜੇ ਵਿਦਵਾਨ ਨੇ, ਪੰਡਿਤ ਨੇ, ਮਹਾਤਮਾ ਲੋਕ ਨੇ, ਰਿਸ਼ੀ ਮੁਨੀ ਵੀ ਹਨ, ਤੇ ਸੁਣ ਵੱਡਾ ਆਖਿਆ ਸਭ ਕੋਈ, ਸਾਰੇ ਸੁਣ ਸੁਣ ਕੇ ਇੱਕ ਦੂਸਰੇ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੱਡਾ ਆਖਦੇ ਨੇ। ਹਰ ਕੋਈ ਕਿਸੇ ਤੋਂ ਸੁਣ ਸੁਣ ਕੇ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੱਡਾ ਆਖ ਰਿਹਾ ਹੈ। ਕੇਵਲ ਵੱਡਾ ਡੀਠਾ ਹੋਈ, ਪਰ ਉਹ ਕਿਤਨਾ ਕੁ ਵੱਡਾ ਹੈ ਇਹ ਤੇ ਉਹੀ ਜਾਣ ਸਕਦਾ ਡੀਠਾ ਹੋਈ ਜਿਸਨੇ ਆਪ ਦੇਖਿਆ ਹੋਵੇ। ਜਿਸਨੇ ਉਸ ਕਰਤਾ ਪੁਰਖ ਵਾਹਿਗੁਰੂ ਨੂੰ ਦੇਖਿਆ ਹੀ ਨਹੀਂ, ਉਹ ਤੇ ਸੁਣ ਸੁਣ ਕੇ ਲੋਕ ਗੱਲਾਂ ਜ਼ਰੂਰ ਕਰਦੇ ਨੇ, ਪਰ ਅਸਲ ਵਿੱਚ ਉਹੀ ਜਾਣ ਸਕਦਾ ਕਿ ਵਾਹਿਗੁਰੂ ਕਿਤਨਾ ਵੱਡਾ ਹੈ ਜਿਸਨੇ ਉਹਨੂੰ ਦੇਖਿਆ ਹੋਵੇ। महापुरख एदे उते एक बड़ी सुंदर उदाहरण दिंदे सन। वो कहिंदे ने चार सूरमे व्यक्ति सन नेत्रहीन, उन्हां दे मन दे विच ख्याल आया, कहण लगे भी कहिंदे हाथी बहुत वड्डा हुंदा, भी आपां हाथी चल के वेखीए। और कहिंदे ने किसे पिंड विच हाथी आया ते वो चार जिहड़े सूरमे सन वो किसे सुजाखे नूं नाल लै के ते हाथी वेखण चले गए। ते जदों उन्हां ने जाके हाथी नूं वेखण दी कोशिश कीती, पर जदों हुण अखां ही नहीं सन, वो हाथी नूं किवें वेख सकदे सन। फिर उन्हां सोचिया भी चलो हुण सानूं रब ने अखां ते नहीं दित्तियां, असीं इस हाथी नूं नहीं वेख सकदे, चलो आपां इहनूं टोह के ही वेख लईए। ते उन्हां ने उस हाथी दे एक एक अंग नूं टोहना शुरू कर दिता। एक ने हाथी दे सुंड नूं पकड़िया ते उहदे उते हथ फेरिया, ते जिहड़ा दूसरा सी उहने कन्नां नूं हथ लाए ते कन्नां नूं टटोल के देखिया, ते तीसरे ने ते उहदे जिहड़े लत्तां सन उहनां नूं हथ ला के वेखिया, ते चौथे ने उहदा जिहड़ा पेट सीगा उहदे उते हथ फेरिया। उह जदों चारे जाणे वापस मुड़ के आए ते आपस विच लगी गल करन, कहिंदे दस बई तू हाथी किहो जिहा वेखिया। वह जिहड़ा पहला कहन लगा भी वह हाथी ते जिवें असराल हुंदी आ ना, मोटा सप उहदे वर्गा हुंदा, उहने सोंडी वेखिया सीगा, उहने उन्नी क गल कीती। दूजा कहन लगा नहीं, कहिंदा हाथी ते मैं वेखिया उहने कन्नां नूं हथ लाए सन, जिवें कहिंदा पक्खे हुंदे ने ना हवा चलण वाले, कहिंदा पक्खियां वर्गा हाथी हुंदा। ते तीजा कहन लगा नहीं, कहिंदा थानू नहीं पता, मैनू पता है हाथी किहो जिहा हुंदा। वो कहिंदे हाथी जिवें वड्डे वड्डे थम हुंदे ने, पिलर हुंदे ने, उहने लत्तां वेखियां सन ना, भी उहो जिहा हाथी हुंदा। ते चौथा कहिंदा नहीं नहीं, थानू नहीं पता हाथी किहो जिहा हुंदा, कहिंदा जिवें पाथियां दा घीरा हुंदा इहो जिहा हाथी हुंदा। ते जदों उह चारे जाणे आपस विच बहस करन, ते जिहड़ा सुजाखा आदमी सी उहनां दी मूर्खता ते उहनां दी मजबूरी ते हसे, कहिण लगा हुण इह वी अपनी थां मजबूर ने, हुण इहनां ने देखिया ते है नहीं उस हाथी नूं, जे देख लैंदे ते हाथी दे सारे आकार दा इहनां नूं पता लग सकदा सी, पर हुण इहनां दे कोल अखां नहीं सन, ते इह हुण सुण सुण के ही इक दूसरे तों वी हाथी इहो जिहा है, हाथी इहो जिहा है, उह गल्लां कर रहे ने। इसे तर्हां जिहड़े खट शास्त्री लोग ने, ऋषि मुनि ने, ते उन्हां ने भी उस परमात्मा नूं भी एक एक रूप दे विच अनुभव करके फिर उस ढंग दे नाल उहदी व्याख्या कर दित्ती भी उह परमात्मा चतुर्भुजी है। कोई कहिंदा उसका सांवला रंग है, कोई किवें कोई किवें, पर सतगुरु कहिंदे ने भी सुन सुन के तां हर कोई कह रहा भी उह वाहिगुरु वड्डा है, पर असली उही जान सकदा है वाहिगुरु कितना वड्डा है जिसने उनू देखिया होवे।
कीमत पाए ना कहा जाए, कहने वाले तेरे रहे समाए।
लो हजूर फरमाउंदे ने कीमत पाए ना कहा जाए, गुरमुखो उस वाहिगुरु दी कीमत नहीं पाई जा सकती। जिवें कोई भी वस्तु है ते आपां ओहदी कीमत पाउने आ, मुल पाउने आ, ते फिर वह आपां चीज खरीद लैने आ, पर उस वाहिगुरु की कीमत नहीं पाई जा सकती। कोई ये नहीं दस सकता भी वाहिगुरु इन्नी क भेटा ते खुश हुंदा, जां इन्नी क सेवा ते खुश हुंदा, जां इन्नी क भगती कर लो तां खुश हुंदा, उहदी कीमत नहीं पाई जा सकती। कीमत पाए ना कहिया जाए, जिहड़ा नन्ना है वह दिली दीपक है। हजूर कहिंदे ने ना ते उस वाहिगुरु की कीमत ही पाई जा सकती है, ते ना कहिया जाए, ना ही उस बारे कुछ होर बयान किया जा सकता है। कहण है वाले तेरे रहे समाए, हजूर कहिंदे ने हे वाहिगुरु जी कहण है, ये नाणे नूं दुलावां ने आम जिहड़े वो इहनूं लाई बोल जांदे ने, कहने वाले आम पढ़ जांदे ने, पर गुरबाणी दीआं लगा मात्रा नूं देख के बड़े ध्यान ते गौ दे नाल उचारण करना चाहीदा है। बाणी शुद्ध पढ़ांगे ते उन्ना ही वधेरे सानू लाभ प्राप्त होवेगा। कहण है वाले तेरे रहे समाए, हजूर कहिंदे ने हे वाहिगुरु जी तेरे नाम नू जपण वाले ते तेरी सिफत सलाह करन वाले तेरे रहे समायो, तेरे विच ही समाए लीन हो जांदे हन।
ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ।
ਲਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਵੱਡੇ ਪਾਤਸ਼ਾਹ ਹੋ, ਸਮੁੰਦਰ ਵਾਂਗੂ ਗਹਿਰ, ਨਿਰਹਲ ਤੇ ਗੰਭੀਰਾ, ਬਹੁਤ ਡੂੰਘੇ ਹੋ ਤੇ ਸਾਰੇ ਗੁਣਾਂ ਦੇ ਭੰਡਾਰ ਹੋ। ਤੁਹਾਡਾ ਕਿਤਨਾ ਕੁ ਵੱਡਾ ਇਹ ਸੰਸਾਰ ਦਾ ਚੀਰਾ ਹੈ, ਸੰਸਾਰ ਦਾ ਫੈਲਾਓ ਕਿਤਨਾ ਕੁ ਵੱਡਾ ਹੈ, ਇਹਦੇ ਬਾਰੇ ਕੋਈ ਵੀ ਨਹੀਂ ਜਾਣ ਸਕਦਾ। ਹੁਣ ਜਦੋਂ ਆਪਾਂ ਰਾਤ ਨੂੰ ਆਕਾਸ਼ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ ਤੇ ਸਾਨੂੰ ਕੁਛ ਆ ਤਾਰੇ ਗ੍ਰਹਿ ਚਮਕਦੇ ਦਿਖਾਈ ਦਿੰਦੇ ਨੇ, ਪਰ ਸਾਇੰਸਦਾਨ ਜਿਹੜੇ ਇਸ ਖੋਜ ਵਿੱਚ ਲੱਗੇ ਹੋਏ ਨੇ ਉਹ ਇਹ ਗੱਲ ਕਹਿੰਦੇ ਨੇ ਬਈ ਇਹ ਬਹੁਤ ਵੱਡੀਆਂ ਵੱਡੀਆਂ ਧਰਤੀਆਂ ਨੇ, ਬਹੁਤ ਵੱਡੇ ਵੱਡੇ ਇਹ ਮੰਡਲ ਨੇ, ਤੇ ਦੇਖਣ ਨੂੰ ਭਾਵੇਂ ਆਪਾਂ ਨੂੰ ਛੋਟੇ ਜਿਹੇ ਲੱਗਦੇ ਨੇ, ਉਹਦਾ ਕਾਰਨ ਆ ਵੀ ਉਹ ਇੰਨੀ ਦੂਰ ਨੇ, ਸਾਡੀ ਉੱਥੋਂ ਤੱਕ ਦ੍ਰਿਸ਼ਟੀ ਜਾਂਦੀ ਨਹੀਂ ਤਾਂ ਸਾਨੂੰ ਛੋਟੇ ਛੋਟੇ ਲੱਗਦੇ ਨੇ, ਪਰ ਹੈ ਬਹੁਤ ਵੱਡੇ। ਅਤੇ ਜਿਹੜੇ ਅਮਰੀਕਾ ਦੇ ਸਾਇੰਸਦਾਨ ਨੇ ਉਹਨਾਂ ਨੇ ਹੁਣ ਇਹ ਵੀ ਗੱਲ ਮੰਨ ਲਈ ਹੈ, ਉਹ ਕਹਿੰਦੇ ਨੇ ਜਿਹੜਾ ਅਸੀਂ ਉਹ ਰਾਕਟ ਬਣਾਇਆ, ਬਹੁਤ ਤੇਜ਼ ਚੱਲਣ ਵਾਲੀ ਉਹ ਇੱਕ ਚੀਜ਼ ਹੈ, ਜੇ ਕਹਿੰਦੇ ਉਹ 100 ਸਾਲ ਵੀ ਆਕਾਸ਼ ਵਿੱਚ ਸਿੱਧਾ ਤੁਰਿਆ ਜਾਵੇ ਤੇ ਤਾਂ ਵੀ ਵਾਹਿਗੁਰੂ ਦੀ ਰਚਨਾ ਦਾ ਅੰਤ ਨਹੀਂ ਪੈ ਸਕਦਾ। ਉਸ ਵਾਹਿਗੁਰੂ ਦੀ ਰਚਨਾ ਬੇਅੰਤ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਤੇਰਾ ਕਿਤਨਾ ਕੁ ਵੱਡਾ ਸੰਸਾਰ ਦਾ ਚੀਰਾ ਵਿਸਤਾਰ ਹੈ, ਕੋਈ ਵੀ ਇਸ ਗੱਲ ਨੂੰ ਜਾਣ ਨਹੀਂ ਸਕਦਾ।
ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।
ਰਹਾਓ ਵਿਸਰਾਮ ਦੇ ਕੇ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰੂ ਦੇ ਪਾਸ ਬੇਨਤੀ ਕੀਤੀ, ਮਹਾਰਾਜ ਕਿਸੇ ਨੇ ਯਤਨ ਹੀ ਨਹੀਂ ਕੀਤਾ ਹੋਣਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝਣ ਦੇ ਵਾਸਤੇ, ਜਾਣਨ ਦੇ ਵਾਸਤੇ। ਹਜ਼ੂਰ ਕਹਿੰਦੇ ਨਹੀਂ, ਯਤਨ ਤਾਂ ਕੀਤਾ ਹੈ। ਲਓ ਅਸੀਂ ਤੁਹਾਨੂੰ ਦੱਸਦੇ ਹਾਂ, ਸਭ ਸੁਰਤੀ ਮੇਰ ਸੁਰਤ ਕਮਾਈ, ਜਿੰਨੇ ਵੀ ਸੁਰਤ ਲਾਉਣ ਵਾਲੇ ਨੇ, ਧਿਆਨੀ ਲੋਕ ਨੇ, ਸਿੱਧ ਲੋਕ ਨੇ, ਯੋਗੀ ਲੋਕ ਨੇ, ਉਹਨਾਂ ਨੇ ਮਿਲ ਕੇ ਸੁਰਤ ਕਮਾਈ, ਉਹਨਾਂ ਨੇ ਸੁਰਤ ਦੀ ਕਮਾਈ ਕੀਤੀ। ਜਿੰਨੇ ਵੀ ਸੁਰਤ ਲਾਉਣ ਵਾਲੇ ਸਨ ਔਰ ਉਹਨਾਂ ਨੇ ਮਿਲ ਕੇ ਸੁਰਤ ਦੀ ਕਮਾਈ ਕੀਤੀ, ਸਮਾਧੀਆਂ ਲਾ ਲਾ ਕੇ ਵਾਹਿਗੁਰੂ ਨੂੰ ਜਾਣਨ ਦਾ ਯਤਨ ਕੀਤਾ, ਸਭ ਕੀਮਤ ਮਲ ਕੀਮਤ ਪਾਈ, ਤੇ ਜਿੰਨੇ ਹੋਰ ਵੱਡੇ ਵੱਡੇ ਵਿਦਵਾਨ ਨੇ ਜਿਹੜੇ ਸ਼ਬਦਾਂ ਦੁਆਰਾ, ਆਪਣੇ ਗਿਆਨ ਦੁਆਰਾ ਤੇ ਆਪਣੇ ਲਫ਼ਜ਼ਾਂ ਦੁਆਰਾ ਵਾਹਿਗੁਰੂ ਦੀ ਕੀਮਤ ਪਾਉਣਾ ਚਾਹੁੰਦੇ ਨੇ, ਉਹ ਕੀਮਤ ਪਾਉਣ ਵਾਲਿਆਂ ਨੇ ਮਿਲ ਕੇ ਵੀ ਉਹਦੀ ਕੀਮਤ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ। ਜਿਹੜੇ ਸੁਰਤ ਲਾਉਣ ਵਾਲੇ ਸਨ, ਧਿਆਨੀ ਲੋਕ, ਉਹਨਾਂ ਨੇ ਸਮਾਧੀਆਂ ਲਾ ਲਾ ਕੇ, ਤੇ ਜਿਹੜੇ ਵਿਦਵਾਨ ਲੋਕ ਸਨ, ਉਹਨਾਂ ਨੇ ਆਪਣੇ ਗਿਆਨ ਦੇ ਬਲ ਦੇ ਨਾਲ ਆਪਸ ਵਿੱਚ ਮਿਲ ਮਿਲ ਕੇ ਉਹਦੀ ਕੀਮਤ ਪਾਉਣ ਦਾ ਯਤਨ ਕੀਤਾ।
ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।
ਲੋ ਹਜ਼ੂਰ ਫਰਮਾਉਂਦੇ ਨੇ ਬੜੇ ਬੜੇ ਜਿਹੜੇ ਗਿਆਨੀ ਲੋਕ ਨੇ, ਪ੍ਰਚਾਰਕ ਨੇ, ਕਥਾਵਾਚਕ ਨੇ, ਧਿਆਨੀ ਧਿਆਨ ਲਾਉਣ ਵਾਲੇ ਨੇ, ਸਮਾਧੀਆਂ ਲਾਉਣ ਵਾਲੇ ਨੇ, ਤੇ ਗੁਰ ਗੁਰਹਾਈ ਵੀ ਜਿਹੜੇ ਆਪਣੇ ਆਪ ਨੂੰ ਗੁਰੂ ਵੀ ਸਦਵਾਉਂਦੇ ਨੇ, ਤੇ ਗੁਰਹਾਈ ਜਿਹੜੇ ਗੁਰਭਾਈ ਵੀ ਆਪਣੇ ਆਪ ਨੂੰ ਸਮਝਦੇ ਨੇ, ਉਹਨਾਂ ਨੇ ਵੀ ਸਾਰਿਆਂ ਨੇ ਯਤਨ ਕੀਤਾ। ਜਾਂ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ ਗੁਰ ਗੁਰਹਾਈ ਦਾ ਅਰਥ ਕੀਤਾ ਹੈ, ਗਿਆਨੀ ਧਿਆਨੀ ਜਿਤਨੇ ਵੀ ਹਨ ਤੇ ਉਹਨਾਂ ਨੇ ਇਹ ਗੱਲ ਕਹੀ ਹੈ, ਗੁਰ ਗੁਰ ਹਾਈ ਉਹ ਵਾਹਿਗੁਰੂ ਵੱਡਿਆਂ ਤੋਂ ਵੱਡਾ ਹੈ। ਮਹਾਂਪੁਰਖ ਦਾ ਅਰਥ ਕਰਦੇ ਸਨ ਵੀ ਜਿਹੜੇ ਗੁਰੂ ਨੇ ਤੇ ਗੁਰਭਾਈ ਨੇ, ਉਹਨਾਂ ਨੇ ਵੀ ਯਤਨ ਕੀਤਾ, ਪਰ ਉਹਨਾਂ ਨੇ ਇਹਦਾ ਅਰਥ ਕੀਤਾ ਵੀ ਜਿੰਨੇ ਗਿਆਨੀ ਧਿਆਨੀ ਨੇ, ਉਹਨਾਂ ਨੇ ਇਹ ਗੱਲ ਆਖੀ ਹੈ ਵੀ ਉਹ ਵਾਹਿਗੁਰੂ ਗੁਰ ਗੁਰ ਹਾਈ ਉਹ ਵੱਡਿਆਂ ਤੋਂ ਵੱਡਾ ਹੈ, ਗੁਰੂਆਂ ਦਾ ਵੀ ਗੁਰੂ ਹੈ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਤੇ ਉਹਨਾਂ ਨੇ ਇਹ ਵੀ ਆਖਿਆ ਹੈ ਹੇ ਵਾਹਿਗੁਰੂ ਤੇਰੀ ਵਡਿਆਈ ਇੱਕ ਤਿਲ ਮਾਤਰ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਇਹਦਾ ਮਤਲਬ ਇਹ ਹੈ ਜਿਹੜੇ ਸੁਰਤ ਲਾਉਣ ਵਾਲੇ ਸਨ, ਸਮਾਧੀਆਂ ਲਾਉਣ ਵਾਲੇ ਸਨ, ਤੇ ਬੜੇ ਬੜੇ ਵਿਦਵਾਨ ਤੇ ਸਾਇੰਸਦਾਨ, ਉਹਨਾਂ ਨੇ ਵੀ ਉਸ ਵਾਹਿਗੁਰੂ ਦੀ ਕੀਮਤ ਪਾਉਣ ਦਾ ਯਤਨ ਕੀਤਾ, ਤੇ ਗਿਆਨੀ ਧਿਆਨੀਆਂ ਨੇ ਵੀ ਯਤਨ ਕੀਤਾ, ਗੁਰੂ ਤੇ ਗੁਰਭਾਈਆਂ ਨੇ ਵੀ ਰਲ ਕੇ ਯਤਨ ਕੀਤੇ, ਪਰ ਹੇ ਵਾਹਿਗੁਰੂ तेरी वड्याई तिल मात्र भी बयान नहीं कर सकदे।
सब सत सब तप सब चंगियाईया सिद्धा पुरखा किया वड्याईया।
लो हजूर फरमाउंदे ने हे वाहिगुरु जी, सब सत भी जिन्ने भी सत संतोख आदि गुणा नू धारण करन वाले ने, ते सब तप जिन्ने भी तप करन वाले बड़े बड़े तपस्वी ने, सब चंगियाईया ਉਹ ਲੋਕ ਜਿਹੜੇ ਸਾਰੇ ਚੰਗਿਆਈਆਂ ਕਰਨ ਵਾਲੇ ਨੇ, ਅਥਵਾ ਸਭ ਸਤ ਸਭ ਤਪ ਸਭ ਚੰਗਿਆਈਆਂ, ਬਈ ਜਿੰਨੇ ਸਾਰੇ ਸਤ ਪ੍ਰਤੱਗੀ ਨੇ ਤੇ ਜਿੰਨੇ ਤਪੱਸਵੀ ਲੋਕ ਨੇ ਤੇ ਸਾਰੇ ਹੋਰ ਜਿਤਨੇ ਵੀ ਨੇਕ ਕਰਮੀ ਪਰਉਪਕਾਰੀ ਚੰਗਿਆਈਆਂ ਕਰਨ ਵਾਲੇ ਲੋਕ ਹਨ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੇ ਜਿਹੜੇ ਸਿੱਧ ਪੁਰਸ਼ ਨੇ ਰਿਧੀਆਂ ਸਿੱਧੀਆਂ ਦੇ ਮਾਲਕ, ਜਿਹੜੀਆਂ ਉਹਨਾਂ ਨੂੰ ਵੀ ਵਡਿਆਈਆਂ ਪ੍ਰਾਪਤ ਹੋਈਆਂ ਨੇ, ਉਹ ਵੀ ਤੇਰੀ ਕਿਰਪਾ ਦੇ ਨਾਲ ਹੀ ਉਹਨਾਂ ਨੂੰ ਪ੍ਰਾਪਤ ਹੋਈਆਂ। ਇਹਦਾ ਮਤਲਬ ਇਹ ਹੈ ਵੀ ਜਿੰਨੇ ਵੀ ਸਤਪ੍ਰਤੱਗੀ ਨੇ, ਜਿੰਨੇ ਤਪੱਸਵੀ ਨੇ, ਤੇ ਜਿੰਨੇ ਵੀ ਹੋਰ ਨੇਕੀ ਦੇ ਕੰਮ ਕਰਨ ਵਾਲੇ ਲੋਕ ਮਹਾਂਪੁਰਖ ਨੇ, ਤੇ ਸਿੱਧਾਂ ਪੁਰਸ਼ਾਂ ਦੀਆਂ ਵਡਿਆਈਆਂ ਨੇ, ਇਹ ਸਾਰੀਆਂ ਤੇਰੀ ਕਿਰਪਾ ਦੇ ਨਾਲ ਹੀ ਮਿਲਦੀਆਂ।
ਤੁਦਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ।
ਹੇ ਵਾਹਿਗੁਰੂ ਜੀ, ਤੇਰੇ ਬਿਨਾਂ, ਤੇਰੀ ਕਿਰਪਾ ਤੋਂ ਬਿਨਾਂ ਕਿਸੇ ਨੇ ਵੀ ਸਿੱਧੀ ਦਾ ਅਰਥ ਹੈ ਵੀ ਸਫਲਤਾ ਨੂੰ ਨਹੀਂ ਪ੍ਰਾਪਤ ਕੀਤਾ। ਸਾਧਨਾ ਦੁਆਰਾ ਜਿਹੜੀ ਸਫਲਤਾ ਪ੍ਰਾਪਤ ਹੋਣੀ ਹੈ ਅਥਵਾ ਮੁਕਤੀ ਪ੍ਰਾਪਤ ਹੋਣੀ ਹੈ, ਉਹ ਤੇਰੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਵੀ ਉਹ ਸਿੱਧੀ ਨਹੀਂ ਪ੍ਰਾਪਤ ਹੋ ਸਕਦੀ। ਕਰਮ ਮਿਲੇ, ਤੇਰੀ ਬਖਸ਼ਿਸ਼ ਦੇ ਨਾਲ ਹੀ ਅਸਲੀ ਇਹ ਸਫਲਤਾਵਾਂ ਮਿਲਦੀਆਂ ਨੇ, ਨਾ ਹੀ ਠਾਕ ਰਹਾਈਆਂ, ਨਹੀਂ ਤੇ ਰੁਕੀਆਂ ਹੀ ਰਹਿ ਜਾਂਦੀਆਂ। ਭਾਵ ਜਿੰਨੇ ਵੀ ਰਿਸ਼ੀ ਮੁਨੀ ਸਿੱਧ ਮਹਾਂਪੁਰਖ ਹੋਏ ਨੇ, ਔਰ ਉਹਨਾਂ ਨੂੰ ਸਾਧਨਾ ਦੁਆਰਾ ਜੋ ਸਫਲਤਾਵਾਂ ਪ੍ਰਾਪਤ ਹੋਈਆਂ ਨੇ ਅਥਵਾ ਰਿਧੀਆਂ ਸਿੱਧੀਆਂ ਵੀ ਪ੍ਰਾਪਤ ਹੋਈਆਂ ਨੇ, ਉਹ ਤੇਰੀ ਕਿਰਪਾ ਨਾਲ ਹੀ ਮਿਲੀਆਂ ਨੇ, ਆਪਣੇ ਆਪ ਕੋਈ ਨਹੀਂ ਲੈ ਸਕਿਆ, ਤੇ ਜੇ ਆਪਣੇ ਆਪ ਕੋਈ ਯਤਨ ਕਰੇ ਤੇ ਮਿਲ ਵੀ ਨਹੀਂ ਸਕਦੀਆਂ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੇਰੀ ਬਖਸ਼ਿਸ਼ ਦੇ ਨਾਲ ਹੀ ਮਿਲਦੀਆਂ ਨੇ, ਕਰਮ ਮਿਲੈ ਨਾ ਹੀ ਠਾਕ ਰਹਾਈਆਂ, ਨਹੀਂ ਤੇ ਰੁਕੀਆਂ ਹੀ ਰਹਿ ਜਾਂਦੀਆਂ ਹਨ।
ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।
ਲੋ ਹਜ਼ੂਰ ਫਰਮਾਉਂਦੇ ਨੇ, ਇਹ ਜਿਹੜਾ ਜੀਵ ਹੈ, ਤੇਰੀ ਮਹਿਮਾ ਤੇਰੀ ਸਿਫਤ ਆਖਣ ਵਾਲਾ, ਇਹ ਵਿਚਾਰਾ ਕੀ ਹੈ, ਪਾਵੇ ਤੇ ਬੜਾ ਤੁਸ਼ ਹੈ, ਇਹ ਤੇਰੀ ਮਹਿਮਾ ਕਿਵੇਂ ਉਚਾਰਨ ਕਰ ਸਕਦਾ, ਨਹੀਂ ਕਰ ਸਕਦਾ, ਕਿਉਂ ਸਿਫਤੀ ਭਰੇ ਤੇਰੇ ਭੰਡਾਰਾ, ਤੇਰੀਆਂ ਸਿਫਤਾਂ ਦੇ ਤਾਂ ਬੇਅੰਤ ਭੰਡਾਰ ਭਰੇ ਪਏ ਨੇ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਤੇਰੀਆਂ ਸਿਫਤਾਂ ਦੇ ਬੇਅੰਤ ਭੰਡਾਰ ਭਰੇ ਪਏ ਨੇ। ਇਹ ਆਖਣ ਵਾਲਾ ਜੀਵ ਇੱਕ ਜ਼ਬਾਨ ਤੋਂ ਵਿਚਾਰਾ ਕੀ ਤੇਰੀ ਮਹਿਮਾ ਉਚਾਰਨ ਕਰ ਸਕਦਾ ਹੈ।
ਜਿਸ ਤੂੰ ਦੇਹੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸ ਨੂੰ ਤੂੰ ਆਪ ਸਿਫਤ ਸਲਾਹ ਦੀ ਦਾਤ ਦੇਵੇਂ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਉਹਨੂੰ ਇੰਨੀ ਮਾਨ ਵਡਿਆਈ ਪ੍ਰਾਪਤ ਹੁੰਦੀ ਹੈ, ਸੰਸਾਰ ਦੇ ਵਿੱਚ ਕੋਈ ਉਸਦਾ ਮੁਕਾਬਲਾ ਨਹੀਂ ਕਰ ਸਕਦਾ। ਪੰਡਿਤ ਸੂਰ ਸ਼ਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਜਿਸ ਨੂੰ ਤੂੰ ਸਿਫਤ ਸਲਾਹ ਦੀ ਦਾਤ ਦੇਵੇਂ, ਤਿਸਦਾ ਕਿਆ ਚਾਰਾ, ਫਿਰ ਉਹਦਾ ਕਿਸੇ ਨਾਲ ਕੋਈ ਹੋਰ ਚਾਰਾ ਨਹੀਂ ਚੱਲਦਾ। ਜਿਸ ਨੂੰ ਤੂੰ ਦਾਤ ਦੇਵੇਂ, ਫਿਰ ਉਸਦੇ ਨਾਲ ਹੋਰ ਕਿਸੇ ਦਾ ਕੋਈ ਚਾਰਾ ਜ਼ੋਰ ਨਹੀਂ ਚੱਲ ਸਕਦਾ। ਨਾਨਕ ਸੱਚ ਸਵਾਰਨ ਹਾਰਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਵਾਹਿਗੁਰੂ ਸੱਚ ਸਰੂਪ ਹੈ, ਤੇ ਉਹ ਆਪ ਹੀ ਗੁਰਮੁਖਾਂ ਦੇ ਜੀਵਨ ਨੂੰ ਸਵਾਰਨ ਵਾਲਾ ਹੈ।
ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ।
ਲੋ ਇਹ ਜਿਹੜਾ ਸ਼ਬਦ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਆਪਣੀ ਮਾਤਾ ਦੇ ਪ੍ਰਥਾਏ ਉਚਾਰਨ ਕੀਤਾ, ਕਿਉਂਕਿ ਰਹਾਉ ਦੀਆਂ ਪੰਕਤੀਆਂ ਹਨ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ, ਇਹਦੀ ਉਥਾਨਕਾ ਮਹਾਂਪੁਰਖਿਓਂ ਦੱਸਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਛੋਟੀ ਬਾਲ ਅਵਸਥਾ ਵਿੱਚ ਸਨ ਤੇ ਆਪਣੀ ਮਾਤਾ ਦੇ ਨਾਲ ਰਾਤ ਨੂੰ ਬਰਾਜੇ ਸਨ, ਤੇ ਜਦੋਂ ਅੱਧੀ ਕੁ ਰਾਤ ਹੋਈ, ਸਤਿਗੁਰੂ ਦੀ ਅਚਾਨਕ ਅੱਖ ਖੁੱਲੀ, ਉੱਠ ਕੇ ਬੈਠ ਗਏ ਨੇ ਉੱਤੇ ਬੈਠ ਕੇ ਲੱਗੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਤੇ ਅਚਾਨਕ ਮਾਤਾ ਦੀ ਵੀ ਅੱਖ ਖੁੱਲ੍ਹੀ। ਉਹਨੇ ਵੇਖਿਆ ਵੀ ਮੇਰੇ ਸਪੁੱਤਰ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉੱਠ ਕੇ ਬੈਠੇ ਨੇ, ਇਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ। ਅਕਸਰ ਮਾਵਾਂ ਨੂੰ ਆਪਣੇ ਪੁੱਤਰਾਂ ਦਾ ਫਿਕਰ ਤੇ ਹੁੰਦਾ ਹੀ ਹੈ ਨਾ, ਕੋਈ ਰਾਤ ਨੂੰ ਉੱਠ ਖੜੇ ਰੋਵੇ ਤੇ ਮਾਂ ਪੁੱਛਦੀ ਹੈ ਵੀ ਦੱਸ ਕੀ ਗੱਲ ਹੈ। ਹੁਣ ਜਦੋਂ ਸਤਿਗੁਰੂ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨ ਲੱਗੇ ਤਾਂ ਉਸ ਵੇਲੇ ਮਾਤਾ ਤ੍ਰਿਪਤਾ ਜੀ ਦੀ ਅੱਖ ਖੁੱਲ੍ਹੀ, ਬਾਂਹ ਫੜ ਕੇ ਪੁੱਛਿਆ, ਹੇ ਨਾਨਕ, ਹੇ ਪੁੱਤਰ, ਹੇ ਲਾਲ ਜੀ, ਕੀ ਤਕਲੀਫ ਹੈ, ਤੁਸੀਂ ਉੱਠ ਕੇ ਬੈਠੇ ਹੋ? ਸਤਿਗੁਰੂ ਕਹਿਣ ਲੱਗੇ, ਮਾਤਾ ਜੀ, ਸਾਨੂੰ ਕੋਈ ਤਕਲੀਫ ਨਹੀਂ, ਅਸੀਂ ਤੇ ਉਸ ਕਰਤਾ ਪੁਰਖ ਦਾ ਸਿਮਰਨ ਕਰ ਰਹੇ ਹਾਂ। ਮਾਤਾ ਹੈਰਾਨ ਹੋਈ, ਕਹਿੰਦੀ ਤੁਸੀਂ ਹਾਲੇ ਬੱਚੇ ਹੋ? ਤਾਂ ਸਤਿਗੁਰੂ ਕਹਿਣ ਲੱਗੇ, ਫਿਰ ਕੀ ਹੋ ਗਿਆ, ਧਰੂ ਤੇ ਪ੍ਰਹਿਲਾਦ ਵੀ ਤਾਂ ਬੱਚੇ ਹੀ ਸਨ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਧਰੂ ਤੇ ਪ੍ਰਹਿਲਾਦ ਛੋਟੀ ਉਮਰ ਦੇ ਵਿੱਚ ਨਾਮ ਜਪ ਸਕਦੇ ਨੇ, ਫਿਰ ਮੈਂ ਕਿਉਂ ਨਹੀਂ ਜਪ ਸਕਦਾ? ਮਾਤਾ ਹੈਰਾਨ ਹੋਈ ਤੇ ਉਸ ਵੇਲੇ ਮਾਤਾ ਕਹਿਣ ਲੱਗੀ, ਤੁਸੀਂ ਦਿਨ ਵੇਲੇ ਰੱਬ ਦਾ ਨਾਮ ਜਪ ਲਿਆ ਕਰੋ, ਹੁਣ ਤੇ ਅੱਧੀ ਰਾਤ ਹੈ, ਸੌਂ ਜਾਓ। ਤੇ ਸਤਿਗੁਰੂ ਕਹਿਣ ਲੱਗੇ, ਮਾਤਾ ਮੈਂ ਕਰਾਂ ਕੀ, ਮੇਰਾ ਉਸਦੇ ਨਾਲ ਪਿਆਰ ਹੀ ਇੰਨਾ ਹੋ ਗਿਆ, ਮੈਂ ਉਸ ਤੋਂ ਬਿਨਾਂ ਰਹਿ ਨਹੀਂ ਸਕਦਾ। ਲੋ, ਹਜ਼ੂਰ ਨੇ ਨਾਮ ਦੇ ਪਿਆਰ ਵਾਲੀ ਵਸਤਾ ਇਸ ਸ਼ਬਦ ਵਿੱਚ ਪ੍ਰਗਟਾਈ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਹੇ ਮਾਤਾ, ਜੇ ਮੈਂ ਉਸ ਵਾਹਿਗੁਰੂ ਦੇ ਨਾਮ ਨੂੰ ਆਖਦਾ ਹਾਂ ਤਾਂ ਜੀਵਾਂ, ਤਾਂ ਮੈਨੂੰ ਜ਼ਿੰਦਗੀ ਪ੍ਰਾਪਤ ਹੁੰਦੀ ਹੈ, ਤਾਂ ਮੈਨੂੰ ਜੀਵਨ ਮਿਲਦਾ ਹੈ। ਵਿਸਰੈ ਮਰ ਜਾਓ ਤੇ ਜੇ ਭੁੱਲ ਜਾਵੇ ਤੇ ਮੈਂ ਮਰ ਜਾਂਦਾ ਹਾਂ। ਮੇਰਾ ਇੰਨਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋ ਗਿਆ ਹੈ, ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣਾ ਤਿੰਨ ਭਾਵੈ ਸਭ ਕੋਈ। ਜਿੰਨਾ ਮੱਛੀ ਦਾ ਪਾਣੀ ਨਾਲ ਪ੍ਰੇਮ ਹੁੰਦਾ ਤੇ ਅਮਲੀ ਦਾ ਅਮਲ ਨਾਲ ਸਨੇਹ ਹੁੰਦਾ, ਤੇ ਮੇਰਾ ਵਾਹਿਗੁਰੂ ਦੇ ਨਾਮ ਦੇ ਨਾਲ ਇੰਨਾ ਪਿਆਰ ਹੋ ਗਿਆ। ਹੁਣ ਮਾਤਾ ਤੂੰ ਦੱਸ, ਮੈਂ ਕਿਵੇਂ ਉਸ ਨੂੰ ਛੱਡ ਸਕਦਾ ਹਾਂ? ਜੇ ਮੈਂ ਆਖਦਾ ਹਾਂ ਤਾਂ ਮੈਂ ਜਿੰਦਾ ਹਾਂ, ਜੇ ਭੁੱਲ ਜਾਵੇ ਤਾਂ ਮੇਰੀ ਮੌਤ ਹੋ ਜਾਂਦੀ ਹੈ। ਆਖਣ ਔਖਾ ਸਾਚਾ ਨਾਉ, ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ, ਮਾਤਾ ਜੀ, ਨਾਮ ਜਪਣਾ, ਸੱਚਾ ਨਾਮ ਜਪਣਾ ਕੋਈ ਸੌਖਾ ਕੰਮ ਵੀ ਨਹੀਂ ਹੈ, ਇਹ ਬੜਾ ਔਖਾ ਕੰਮ ਹੈ। ਕੋਈ ਜਪ ਕੇ ਤਾਂ ਵੇਖੇ, ਫਿਰ ਪਤਾ ਲੱਗਦਾ, ਨਹੀਂ ਤੇ ਹੁਣ ਆਮ ਲੋਕ ਕਹਿ ਦਿੰਦੇ ਨੇ ਬਈ ਇਹ ਤੇ ਵਿਹਲੇ ਬੰਦਿਆਂ ਦਾ ਕੰਮ ਹੈ, ਮਾਲਾ ਫੇਰੀ ਜਾਓ ਤੇ ਬਸ ਰਾਮ ਰਾਮ ਕਰੀ ਜਾਓ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੰਮ ਇੰਨਾ ਸੌਖਾ ਨਹੀਂ ਹੈ। ਮਹਾਂਪੁਰਖ ਇਹਦੇ ਉੱਤੇ ਇੱਕ ਬੜੀ ਸੁੰਦਰ ਸਾਖੀ ਸੁਣਾਉਂਦੇ ਸਨ। ਲਾਹੌਰ ਦੇ ਵਿੱਚ ਇੱਕ ਛੱਜੂ ਭਗਤ ਜੀ ਰਹਿੰਦੇ ਸਨ ਤੇ ਬੜੇ ਪਰਉਪਕਾਰੀ ਮਹਾਂਪੁਰਖ ਸਨ। ਇੱਕ ਦਿਨ ਝੜੀ ਲੱਗੀ ਹੋਈ ਸੀ, ਕੁਛ ਗਰੀਬ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਸਨ, ਉਹਨਾਂ ਨੂੰ ਦਿਹਾੜੀ ਨਾ ਮਿਲੀ ਤੇ ਉਹ ਵਿਚਾਰੇ ਵਿਹਲੇ ਉੱਥੇ ਆਪਣੇ ਘਰਾਂ ਦੇ ਵਿੱਚ ਚੱਕਰ ਕੱਟਦੇ ਫਿਰਨ, ਤੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਦਾ ਫਿਕਰ ਪੈ ਗਿਆ ਵੀ ਹੁਣ ਕੀ ਕਰਾਂਗੇ। ਤੇ ਅਖੀਰ ਉਹਨਾਂ ਵਿੱਚੋਂ ਕੁਝ ਨੇ ਸਲਾਹ ਕੀਤੀ, ਕਹਿਣ ਲੱਗੇ ਚਲੋ ਆਪਾਂ ਇਉਂ ਕਰਦੇ ਹਾਂ, ਭਗਤ ਸੱਜੂ ਜੀ ਦੇ ਘਰ ਚੱਲਦੇ ਹਾਂ ਤੇ ਉੱਥੇ ਚੱਲ ਕੇ ਲੰਗਰ ਪਾਣੀ ਛਕ ਲੈਂਦੇ, ਕਿਉਂਕਿ ਉਹਨਾਂ ਦਾ ਲੰਗਰ ਹਮੇਸ਼ਾ ਚੱਲਦਾ ਹੀ ਸੀ। ਤੇ ਉਹ ਜਿਹੜੇ ਗਰੀਬ ਲੋਕ ਸਨ, ਮਿਹਨਤ ਮਜ਼ਦੂਰੀ ਕਰਨ ਵਾਲੇ, ਸੱਜੂ ਜੀ ਦੇ ਪਾਸ ਆ ਗਏ ਤੇ ਆ ਕੇ ਕਹਿਣ ਲੱਗੇ ਕਿ ਭਗਤ ਜੀ, ਅੱਜ ਸਾਨੂੰ ਕੰਮ ਨਹੀਂ ਮਿਲਿਆ, ਭੁੱਖੇ ਹਾਂ, ਸਾਨੂੰ ਲੰਗਰ ਚਾਹੀਦਾ। ਤੇ ਭਗਤ ਜੀ ਕਹਿਣ ਲੱਗੇ, ਭਾਈ ਛਕ ਲਓ, ਸਾਰਿਆਂ ਨੂੰ ਲੰਗਰ ਛਕਾਇਆ। ਤੇ ਭਗਤ ਜੀ ਕਹਿਣ ਲੱਗੇ, ਗੁਰਮੁਖੋ, ਚਲੋ ਜਿੰਨਾ ਚਿਰ ਤੁਹਾਨੂੰ ਕੰਮ ਨਹੀਂ ਨਾ ਮਿਲਦਾ ਤੇ ਤੁਸੀਂ ਸਾਡੇ ਕੋਲ ਹੀ ਰਹੋ, ਤੁਸੀਂ ਇੱਥੇ ਬੈਠ ਕੇ ਜਿੰਨਾ ਸਮਾਂ ਕੰਮ ਕਰਦੇ ਹੋ ਤੇ ਉਨਾ ਸਮਾਂ ਤੁਸੀਂ ਇੱਥੇ ਕੋਈ ਸੇਵਾ ਕਰ ਲਓ ਤੇ ਕੋਈ ਸਿਮਰਨ ਕਰ ਲਓ। ਤੇ ਜਿਹੜੇ ਗਰੀਬ ਲੋਕ ਸਨ ਉਹ ਕਹਿੰਦੇ ਵੀ ਚਲੋ ਇਹ ਤੇ ਹੁਣ ਮੌਜਾਂ ਲੱਗ ਗਈਆਂ, ਤੇ ਨਾਲੇ ਕਹਿੰਦੇ ਲੰਗਰ ਛਕੋ ਫਰੀ ਦਾ ਤੇ ਨਾਲੇ ਤੁਹਾਨੂੰ ਦਿਹਾੜੀ ਵੀ ਤਨਖਾਹ ਵੀ ਮਿਲਿਆ ਕਰੇਗੀ। ਇਹ ਕਹਿੰਦੇ ਹੋਰ ਵੀ ਮੌਜਾਂ ਲੱਗ ਗਈਆਂ, ਰੋਟੀ ਵੀ ਫਰੀ ਤੇ ਤਨਖਾਹ ਵੀ ਪੂਰੀ ਮਿਲੇਗੀ। ਕਹਿਣ ਲੱਗੇ ਚਲੋ ਮਹਾਰਾਜ, ਅਸੀਂ ਤੁਹਾਡੇ ਕੋਲ ਰਵਾਂਗੇ। ਮੰਨ ਗਏ ਤੇ ਭਗਤ ਜੀ ਨੇ ਆਪਣੇ ਸੇਵਾਦਾਰਾਂ ਨੂੰ ਆਖਿਆ, ਕਹਿਣ ਲੱਗੇ ਵੀ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਨੀ ਹੈ, ਕਿਸੇ ਗੱਲ ਦੀ ਕਸਰ ਨਾ ਰਵੇ। ਤੇ ਨਾਲ ਉਹਨਾਂ ਨੂੰ ਵੀ ਕਹਿ ਦਿੱਤਾ, ਕਹਿੰਦੇ ਭਾਈ, ਤੁਸੀਂ 4 ਘੰਟੇ ਸਵੇਰੇ ਤੇ 4 ਘੰਟੇ ਸ਼ਾਮ ਨੂੰ ਬੈਠ ਕੇ ਮਾਲਾ ਫੇਰਨੀ ਹੈ, ਪਰਮੇਸ਼ਰ ਦਾ ਨਾਮ ਜਪਣਾ। ਕਹਿੰਦੇ ਠੀਕ ਹੈ। 8 ਘੰਟੇ ਲੋਕੀ ਆਮ ਕੰਮ ਕਰਦੇ ਨੇ ਨਾ, ਉਹ ਕਹਿੰਦੇ 4 ਘੰਟੇ ਸਵੇਰੇ 4 ਘੰਟੇ ਸ਼ਾਮ ਨੂੰ ਭਜਨ ਕਰੋ। ਕਹਿੰਦੇ ਠੀਕ ਹੈ। ਹੁਣ ਇਹਨਾਂ ਲੋਕਾਂ ਨੇ ਤੇ ਸੋਚਿਆ ਸੀ ਵੀ ਸ਼ਾਇਦ ਇਹ ਕੰਮ ਸੌਖਾ ਹੀ ਹੈ। ਜਦੋਂ 4 ਘੰਟੇ ਬਹਿਣਾ ਪਿਆ ਤੇ ਪਹਿਲੀ ਗੱਲ ਬਹਿਣਾ ਹੀ ਬੜਾ ਔਖਾ ਹੈ। ਜਿਹਨੇ ਕਿਤੇ ਚੌਂਕੜੀ ਨਾ ਮਾਰੀ ਹੋਵੇ ਉਹ ਤੇ 10 ਮਿੰਟਾਂ ਮਗਰੋਂ ਹੀ ਉਸਲ ਵੱਟੇ ਲੈਣ ਲੱਗ ਜਾਂਦਾ। ਆਹ ਗੋਡਾ ਖੜਾ ਕਰ, ਉਧਰਲਾ ਕਰ, ਹੁਣ ਬੜਾ ਔਖਾ ਹੋ ਜਾਂਦਾ। ਤੇ ਫਿਰ ਜਿਹੜੇ ਸੇਵਾਦਾਰ ਸਨ ਉਹ ਕਹਿਣ ਲੱਗੇ, ਨਹੀਂ ਬਈ ਉਹ ਕਈ ਇਹੋ ਜਿਹੇ ਸੀ ਜ਼ਿਆਦੇ ਖਾ ਲਿਆ ਤੇ ਉਹਨਾਂ ਨੂੰ ਨੀਂਦ ਦੇ ਝੂਟੇ ਆਉਣ ਲੱਗ ਪਏ। ਕਹਿੰਦੇ ਸੌਣ ਵਾਸਤੇ ਨਹੀਂ ਆਏ, ਰੱਬ ਦਾ ਨਾਂ ਲਓ, ਪਾਠ ਕਰੋ। ਉਹ ਕਹਿੰਦੇ ਲੈ ਕਿੱਥੋਂ ਬਿਪਤਾ ਸਹੇੜ ਲਈ, ਬੈਠੇ ਰਹੇ। ਚਲੋ ਕੁਛ ਸਮਾਂ 4 ਘੰਟੇ ਦਾ ਅੱਧੀ ਕੁ ਦਿਹਾੜੀ ਪੂਰੀ ਕੀਤੀ। ਜਦੋਂ ਦੁਪਹਿਰ ਦਾ ਲੰਗਰ ਤਿਆਰ ਹੋਇਆ ਤੇ ਭਗਤ ਜੀ ਕਹਿਣ ਲੱਗੇ ਵੀ ਇਹਨਾਂ ਨੂੰ ਛਕਾਓ। ਹੁਣ ਖੰਡ ਘਿਓ ਵੀ ਛਕਾਇਆ ਤੇ ਦੁੱਧ ਵੀ ਪਿਆਇਆ, ਬੜੀ ਸੇਵਾ ਕੀਤੀ। ਕਹਿਣ ਲੱਗੇ ਲਓ ਵੀ ਗੁਰਮੁਖੋ, ਜੇ ਤੁਹਾਨੂੰ ਇਹ ਰੱਬ ਦੀ ਚਾਕਰੀ ਪ੍ਰਵਾਨ ਹੈ, ਨਾਮ ਜਪਣਾ ਤੁਹਾਨੂੰ ਪ੍ਰਵਾਨ ਹੈ, ਤੇ ਤੁਸੀਂ ਰੋਜ਼ ਹੁਣ ਸਾਡੇ ਕੋਲ ਆ ਜਾਇਆ ਕਰੋ ਤੇ ਰੱਬ ਦਾ ਨਾਮ ਜਪਿਆ ਕਰੋ, ਲੰਗਰ ਫ੍ਰੀ ਤੇ ਦਿਹਾੜੀ ਵੀ ਤੁਹਾਨੂੰ ਪੂਰੀ ਮਿਲਿਆ ਕਰੇਗੀ। ਉਹ ਵਿਚਾਰੇ ਜਿਹੜੇ ਪਹਿਲੇ ਦਿਨ ਹੀ ਮਸਾਂ ਆਏ ਸਨ, ਉਹ ਕਹਿਣ ਲੱਗੇ ਭਗਤ ਜੀ ਅਸੀਂ ਆਪੇ ਦਿਹਾੜੀ ਕਰਕੇ ਰੋਟੀ ਖਾ ਲਵਾਂਗੇ, ਆਹ ਜਿਹੜਾ ਗਿੱਲਾ ਪੀਣ ਹੈ ਨਾ, ਇਹ ਨਹੀਂ ਸਾਥੋਂ ਪੀਸਿਆ ਜਾਣਾ। ਆਖਣ ਔਖਾ ਸਾਚਾ ਨਾ। ਕਹਿਣ ਨੂੰ ਇਹ ਗੱਲ ਬੜੀ ਸੌਖੀ ਹੈ ਵੀ ਨਾਮ ਜਪਣਾ ਕਿਹੜਾ ਔਖਾ ਹੈ, ਪਰ ਜਦੋਂ ਕੋਈ ਜਪਦਾ ਪਤਾ ਉਦੋਂ ਲੱਗਦਾ। ਕਿਧਰੇ ਨੀਂਦ ਆਉਂਦੀ ਹੈ, ਕਿਧਰੇ ਮਨ ਦੇ ਵਿੱਚ ਫੁਰਨੇ ਉੱਠਦੇ ਨੇ, ਉਹ ਕਰ ਲਈਏ ਉਹ ਕਰ ਲਈਏ ਤੇ ਮਨ ਟਿਕਦਾ ਹੀ ਨਹੀਂ ਹੈ। ਪਰ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਉਹੀ ਨਾਮ ਜਪ ਸਕਦੇ ਨੇ। ਲੋ ਇੱਥੇ ਹਜ਼ੂਰ ਫਰਮਾਉਂਦੇ ਨੇ, ਮਾਤਾ ਮੈਂ ਜੇ ਨਾਮ ਆਖਦਾ ਹਾਂ ਤਾਂ ਮੈਨੂੰ ਜੀਵਨ ਪ੍ਰਾਪਤ ਹੁੰਦਾ ਹੈ, ਜੇ ਭੁੱਲ ਜਾਵੇ ਤਾਂ ਮੇਰੀ ਮੌਤ ਹੋ ਜਾਂਦੀ ਹੈ। ਠੀਕ ਹੈ, ਦੁਨੀਆਂ ਦੇ ਲੋਕਾਂ ਵਾਸਤੇ ਨਾਮ ਆਖਣ ਸੱਚਾ ਨਾਮ ਜਪਣਾ ਬਹੁਤ ਔਖਾ ਹੈ, ਪਰ ਮੇਰੇ ਤੇ ਮਾਲਕ ਦੀ ਕਿਰਪਾ ਤੇ ਮੈਂ ਤੇ ਜਪ ਰਿਹਾ ਹਾਂ।
ਸੱਚੇ ਨਾਮ ਕੀ ਲਾਗੈ ਭੁੱਖ, ਤਿਤ ਭੁੱਖੈ ਖਾਏ ਚਲੀਐ ਦੁੱਖ।
ਲੋ ਹਜ਼ੂਰ ਕਹਿੰਦੇ ਨੇ, ਮਾਤਾ ਜੀ ਜਿਸ ਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ, ਕਿਉਂਕਿ ਸੱਚਾ ਨਾਮ ਵੀ ਇੱਕ ਪਦਾਰਥ ਹੈ ਨਾ, ਜਿਵੇਂ ਰੋਟੀ ਦੀ ਭੁੱਖ ਲੱਗਦੀ ਹੈ ਆਪਾਂ ਰੋਟੀ ਖਾਂਦੇ ਹਾਂ, ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਤਿਤ ਭੁੱਖੈ ਖਾਏ ਚਲੀਐ ਦੁੱਖ। ਉਸ ਭੁੱਖ ਦੇ ਲੱਗਣ ਦੇ ਨਾਲ ਸਾਰੇ ਦੁੱਖਾਂ ਨੂੰ ਖਾ ਕੇ ਚਲੇ ਜਾਈਦਾ ਹੈ। ਇਹਦਾ ਮਤਲਬ ਇਹ ਹੈ ਜਿਹੜੇ ਸੱਚੇ ਨਾਮ ਦੀ ਭੁੱਖ ਜਿਸ ਨੂੰ ਲੱਗ ਜਾਵੇ ਤੇ ਫਿਰ ਉਹ ਜਿਤਨੇ ਵੀ ਦੁੱਖ ਨੇ ਜਨਮ ਮਰਨ ਦੇ, ਇਹਨਾਂ ਨੂੰ ਉਹ ਭੁੱਖ ਨਾਸ਼ ਕਰ ਦਿੰਦੀ ਹੈ। ਜਿਵੇਂ ਆਮ ਤੌਰ ਤੇ ਕੋਈ ਆਦਮੀ ਬਿਮਾਰ ਹੋਵੇ ਨਾ ਤੇ ਉਹਨੂੰ ਭੁੱਖ ਨਹੀਂ ਲੱਗਦੀ। ਜਦੋਂ ਬਿਮਾਰ ਆਦਮੀ ਨੂੰ ਡਾਕਟਰ ਵੀ ਕਹਿੰਦੇ ਨੇ ਵੀ ਉਹਨੂੰ ਕੁਛ ਖਵਾਓ, ਕਹਿੰਦਾ ਮੇਰਾ ਦਿਲ ਨਹੀਂ ਕਰਦਾ, ਬਿਮਾਰ ਆਦਮੀ ਖਾ ਨਹੀਂ ਸਕਦਾ ਕੁਛ ਵੀ। ਤੇ ਜਦੋਂ ਭੁੱਖ ਲੱਗਣ ਲੱਗ ਜਾਵੇ ਤੇ ਫਿਰ ਰੋਟੀ ਪਾਣੀ ਚੰਗਾ ਛਕਣ ਲੱਗ ਜਾਵੇ, ਫਿਰ ਡਾਕਟਰ ਕਹਿੰਦੇ ਹੁਣ ਇਹ ਤੰਦਰੁਸਤ ਹੋ ਗਿਆ, ਹੁਣ ਇਹਨੂੰ ਭੁੱਖ ਲੱਗਣ ਲੱਗ ਪਈ ਨਾ ਤੇ ਪ੍ਰਸ਼ਾਦਾ ਪਾਣੀ ਛਕਣ ਲੱਗ ਪਿਆ ਤੇ ਹੁਣ ਇਹ ਤਕੜਾ ਹੋਜੂ, ਹੁਣ ਲੈ ਜਾਓ। ਲੋ ਹਜ਼ੂਰ ਕਹਿੰਦੇ ਨੇ ਵੀ ਜੇ ਸਰੀਰਕ ਭੁੱਖ ਨਾ ਲੱਗੇ ਤੇ ਸਮਝ ਲਓ ਆਦਮੀ ਬਿਮਾਰ ਹੁੰਦਾ, ਜੇ ਨਾਮ ਜਪਣ ਦੀ ਬਾਣੀ ਪੜ੍ਹਨ ਦੀ ਭੁੱਖ ਨਾ ਲੱਗੇ ਸਮਝ ਲਓ ਸਾਡਾ ਮਨ ਵੀ ਬਿਮਾਰ ਹੈ, ਇਹਨੂੰ ਵੀ ਦਵਾਈ ਦੀ ਲੋੜ ਹੈ। ਹਜ਼ੂਰ ਕਹਿੰਦੇ ਜਿਸ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਵੀ ਉਸ ਭੁੱਖ ਦੇ ਲੱਗਣ ਦੇ ਨਾਲ ਖਾਏ ਜਿਹੜਾ ਨਾਮ ਦਾ ਭੋਜਨ ਛਕਦਾ ਹੈ, ਨਾਮ ਦਾ ਤੋਸਾ ਛਕਦਾ ਹੈ, ਉਹਦੇ ਸਾਰੇ ਦੁੱਖ ਚਲੇ ਜਾਂਦੇ ਹਨ।
ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ।
ਲੋ ਹਜ਼ੂਰ ਕਹਿੰਦੇ ਨੇ, ਐ ਮੇਰੀ ਮਾਤਾ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਕਿਉਂ ਭੁੱਲੇ? ਉਹ ਸੱਚਾ ਸਾਹਿਬ ਸੱਚਾ ਪਾਤਸ਼ਾਹ ਹੈ ਤੇ ਸਾਚਾ ਨਾਏ, ਵੀ ਉਹ ਸੱਚੇ ਨਾਮ ਦਾ ਮਾਲਕ ਵੀ ਹੈ, ਅਥਵਾ ਉਹ ਸੱਚਾ ਪਾਤਸ਼ਾਹ ਵੀ ਹੈ ਤੇ ਸਾਚਾ ਨਾਏ, ਉਹਦਾ ਨਾਏ ਦਾ ਅਰਥ ਨਿਆਂ ਵੀ ਸੱਚਾ ਹੈ।
ਸਾਚੇ ਨਾਮ ਕੀ ਤਿਲ ਵਡਿਆਈ, ਆਗ ਥਕੇ ਕੀਮਤ ਨਹੀਂ ਪਾਈ।
ਲੋ ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਕਹਿੰਦੇ ਨੇ ਸਾਚੇ ਨਾਮ ਕੀ ਤਿਲ ਵਡਿਆਈ, ਵੀ ਇਹ ਮਾਤਾ ਜੀ ਜਿਹੜੇ ਸੱਚੇ ਨਾਮ ਦੀ ਵਡਿਆਈ ਹੈ, ਇੱਕ ਤਿਲ ਮਾਤਰ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਆਗ ਥਕੇ ਕੀਮਤ ਨਹੀਂ ਪਾਈ, ਜਿਹੜੇ ਬੜੇ ਬੜੇ ਵਿਦਵਾਨ ਨੇ, ਰਿਸ਼ੀ ਮੁਨੀ ਨੇ, ਉਹ ਆਖ ਆਖ ਕੇ ਥੱਕ ਗਏ ਨੇ, ਕੀਮਤ ਨਹੀਂ ਪਾਈ, ਪਰ ਉਹ ਸੱਚੇ ਨਾਮ ਦੀ ਵਡਿਆਈ ਦੀ ਕੀਮਤ ਕਿਸੇ ਤੋਂ ਵੀ ਪ੍ਰਾਪਤ ਨਹੀਂ ਹੋ ਸਕੀ। ਭਾਵ ਇਹ ਨਹੀਂ ਕੋਈ ਦੱਸ ਸਕਿਆ ਨਾਮ ਦੀ ਕਿੰਨੀ ਕੁ ਕੀਮਤ ਹੈ, ਨਾਮ ਦੀ ਕਿੰਨੀ ਕੁ ਮਹਿਮਾ ਹੈ, ਨਾਮ ਦੀ ਕਿੰਨੀ ਕੁ ਵਡਿਆਈ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਫਰਮਾਇਆ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਤੋਲ ਕਸ਼ ਅਵਰ ਨਾ ਹੋਏ, ਨਾਮ ਦੇ ਬਰਾਬਰ ਹੋਰ ਕੋਈ ਵੀ ਚੀਜ਼ ਨਹੀਂ ਹੈ।
ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ।
ਲੋ ਹਜ਼ੂਰ ਕਹਿੰਦੇ ਨੇ ਮਾਤਾ ਜੀ, ਜੇ ਸਾਰੇ ਲੋਕ ਮਿਲ ਕੇ ਵੀ, ਜਿੰਨੇ ਵਿਦਵਾਨ ਲੋਕ ਨੇ, ਕਵੀ ਲੋਕ ਨੇ ਤੇ ਬੜੇ ਬੜੇ ਪ੍ਰਚਾਰਕ ਨੇ, ਜੇ ਸਾਰੇ ਮਿਲ ਕੇ ਵੀ ਵਾਹਿਗੁਰੂ ਦੇ ਨਾਮ ਨੂੰ ਆਖਣ ਲੱਗ ਜਾਣ, ਵੱਡਾ ਨਾ ਹੋਵੇ, ਉਹ ਵਾਹਿਗੁਰੂ ਵੱਡਾ ਨਹੀਂ ਹੋ ਜਾਂਦਾ। ਤੇ ਜੇ ਨਾ ਕਹਿਣ ਘਾਟ ਨਾ ਜਾਏ, ਉਹਦਾ ਕੁਛ ਘਟਦਾ ਵੀ ਨਹੀਂ ਹੈ। ਜਿਹੜੀ ਦੁਨੀਆਂ ਦੇ ਵਿੱਚ ਤਾਂ ਹਰ ਆਦਮੀ ਆਪਣੀ ਪਬਲਿਸਿਟੀ ਚਾਹੁੰਦਾ, ਜੇ ਲੋਕ ਉਹਨੂੰ ਕਹਿਣ ਲੱਗ ਜਾਣ ਨਾ ਵੀ ਹਾਂ ਵੀ ਫਲਾਨਾ ਆਦਮੀ ਬਹੁਤ ਸੇਵਾ ਕਰਦਾ, ਬੜਾ ਗੁਣੀ ਗਿਆਨੀ ਆ, ਤੇ ਆਦਮੀ ਫੁੱਲਿਆ ਨਹੀਂ ਸਮਾਉਂਦਾ। ਤੇ ਜੇ ਕਹਿਣ ਵੀ ਉਹ ਤੇ ਐਵੇਂ ਹੀ ਹੈ, ਉਹ ਤੇ ਠੱਗ ਹੈ, ਉਹ ਤੇ ਪਖੰਡ ਕਰਦਾ, ਉਹ ਤੇ ਵਪਾਰ ਕਰਦਾ, ਤੇ ਫਿਰ ਸਾਡਾ ਮਨ ਬੁੱਝ ਜਾਂਦਾ, ਮਾਯੂਸ ਹੋ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਇਹ ਜਿਹੜੀ ਮਨ ਦੀ ਅਵਸਥਾ ਹੈ ਉਤਰਾਅ ਚੜਾਅ ਵਾਲੀ, ਇਹ ਓਨਾ ਚਿਰ ਰਹਿੰਦੀ ਜਿੰਨਾ ਚਿਰ ਤੱਕ ਸਾਡਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਨਹੀਂ ਜੁੜਦਾ। ਜਦੋਂ ਨਾਮ ਦੇ ਨਾਲ ਜੁੜ ਜਾਵੇ ਤੇ ਫਿਰ ਜੇ ਸਾਰੀ ਦੁਨੀਆਂ ਵੀ ਮਿਲ ਕੇ ਸਾਡੀ ਤਾਰੀਫ ਕਰੇ ਤਾਂ ਵੀ ਸਾਨੂੰ ਕੋਈ ਚਾਅ ਨਹੀਂ ਹੋਵੇਗਾ, ਤੇ ਜੇ ਸਾਰੀ ਨਿੰਦਿਆ ਵੀ ਕਰਨ ਲੱਗ ਜਾਵੇ ਤਾਂ ਵੀ ਕੋਈ ਫਰਕ ਨਹੀਂ ਪਵੇਗਾ। ਨਿੰਦਿਆ ਤੇ ਉਸਤਤ ਗੁਰਸਿੱਖ ਦੇ ਲਈ ਇੱਕ ਸਮਾਨ ਹੀ ਸਤਿਗੁਰੂ ਮਹਾਰਾਜ ਨੇ ਲਿਖੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜੇ ਸਾਰੇ ਮਿਲ ਕੇ ਵਾਹਿਗੁਰੂ ਨੂੰ ਵੱਡਾ ਆਖਣ, ਉਹ ਵੱਡਾ ਨਹੀਂ ਹੋ ਜਾਂਦਾ, ਤੇ ਜੇ ਉਹਦੀ ਨਿੰਦਿਆ ਕਰਨ ਉਹਦਾ ਕੁਛ ਘੱਟ ਨਹੀਂ ਜਾਂਦਾ।
ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁਕੈ ਭੋਗ।
ਲੋ ਹਜ਼ੂਰ ਕਹਿੰਦੇ ਨੇ ਨਾ ਉਹ ਅਕਾਲ ਪੁਰਖ ਵਾਹਿਗੁਰੂ ਮਰਦਾ ਹੀ ਹੈ, ਤੇ ਨਾ ਹੀ ਕਦੀ ਸੋਗ ਹੁੰਦਾ ਹੈ ਉਹਨੂੰ, ਕਿਉਂਕਿ ਉਹ ਵਾਹਿਗੁਰੂ ਆਪ ਕਦੀ ਮਰਦਾ ਨਹੀਂ ਤੇ ਨਾ ਹੀ ਉਹਨੂੰ ਕਦੀ ਸੋਗ ਹੁੰਦਾ ਹੈ। ਜਾਂ ਇਹਦਾ ਦੂਜਾ ਅਰਥ ਇਉਂ ਵੀ ਮਹਾਂਪੁਰਖ ਕਰਦੇ ਸਨ ਵੀ ਉਹ ਵਾਹਿਗੁਰੂ ਪਰਮੇਸ਼ਰ ਕਦੀ ਮਰਦਾ ਨਹੀਂ ਹੈ, ਨਾ ਹੋਵੇ ਸੋਗ। ਜਿਹੜੇ ਭਗਤ ਨੇ ਉਹਨਾਂ ਨੂੰ ਕਦੇ ਸੋਗ ਵੀ ਨਹੀਂ ਹੁੰਦਾ। ਜਦੋਂ ਰੱਬ ਨੇ ਮਰਨਾ ਹੀ ਨਹੀਂ ਤੇ ਫਿਰ ਉਹਨਾਂ ਨੂੰ ਸੋਗ ਕਾਹਦਾ, ਉਹ ਖੁਸ਼ ਰਹਿੰਦੇ ਨੇ, ਆਨੰਦ ਵਿੱਚ ਰਹਿੰਦੇ ਨੇ। ਦਿੰਦਾ ਰਹੇ ਨਾ ਚੁੱਕੈ ਭੋਗ, ਉਹ ਅਕਾਲ ਪੁਰਖ ਵਾਹਿਗੁਰੂ ਭੋਗ ਦਾ ਅਰਥ ਹੈ ਪਦਾਰਥ, ਰਿਜਕ ਦਿੰਦਾ ਹੀ ਰਹਿੰਦਾ ਹੈ, ਉਹ ਕਦੀ ਚੁੱਕਦਾ ਨਹੀਂ ਹੈ, ਭਾਵ ਕਦੀ ਖੁੰਝਦਾ ਨਹੀਂ ਹੈ, ਕਦੀ ਉਹ ਭੁੱਲਦਾ ਨਹੀਂ ਹੈ।
ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ।
ਲੋ ਹਜ਼ੂਰ ਕਹਿੰਦੇ ਨੇ ਉਸ ਪਰਮਾਤਮਾ ਵਿੱਚ ਸਭ ਤੋਂ ਵੱਡਾ ਗੁਣ ਇਹੀ ਹੈ, ਹੋਰ ਨਾਹੀ ਕੋਈ, ਉਹਦੇ ਵਰਗਾ ਹੋਰ ਕੋਈ ਦਾਤਾ ਨਹੀਂ ਹੈ। ਨਾ ਕੋ ਹੋਆ, ਨਾ ਕੋਈ ਪਿੱਛੇ ਹੋਇਆ, ਤੇ ਨਾ ਕੋ ਹੋਏ ਤੇ ਨਾ ਹੀ ਕੋਈ ਅੱਗੇ ਲਈ ਹੋਵੇਗਾ।
ਜੇ ਵੜਿਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।
ਲੋ ਹਜ਼ੂਰ ਫਰਮਾਉਂਦੇ ਨੇ ਉਹ ਵਾਹਿਗੁਰੂ ਜਿੱਡਾ ਵੱਡਾ ਆਪ ਹੈ, ਤੇ ਵੜ ਤੇਰੀ ਦਾਤ। ਹਜ਼ੂਰ ਉਸ ਵਾਹਿਗੁਰੂ ਦੇ ਸਨਮੁਖ ਉਚਾਰਨ ਕਰ ਰਹੇ ਨੇ, ਹੇ ਵਾਹਿਗੁਰੂ ਜਿੱਡਾ ਵੱਡਾ ਤੂੰ ਆਪ ਹੈ, ਓਡੀ ਵੱਡੀ ਹੀ ਤੇਰੀ ਦਾਤ ਹੈ, ਜਿਨ ਦਿਨ ਕਰਕੇ ਕੀਤੀ ਰਾਤ। ਜਿਸ ਵਾਹਿਗੁਰੂ ਪਰਮੇਸ਼ਰ ਨੇ ਦਿਨ ਬਣਾ ਕੇ ਫਿਰ ਰਾਤ ਵੀ ਬਣਾ ਦਿੱਤੀ, ਇਹ ਦਿਨ ਤੇ ਰਾਤ ਵੀ ਵਾਹਿਗੁਰੂ ਨੇ ਬਣਾਏ ਨੇ। ਆਦਮੀ ਦਿਨੇ ਕੰਮ ਕਰਦੇ ਨੇ, ਰਾਤ ਨੂੰ ਆਰਾਮ ਕਰ ਲੈਂਦੇ ਨੇ, ਤੇ ਜੇ ਵਾਹਿਗੁਰੂ ਰਾਤ ਨਾ ਬਣਾਉਂਦਾ ਤੇ ਆਪਾਂ ਨੂੰ ਨੀਂਦ ਹੀ ਨਹੀਂ ਸੀ ਆਉਣੀ, ਹਨੇਰੇ ਤੋਂ ਬਿਨਾਂ ਨੀਂਦ ਹੀ ਨਹੀਂ ਆਉਂਦੀ। ਤੇ ਚਲੋ ਜੇ ਕੋਈ ਰਾਤ ਨੂੰ ਕੰਮ ਕਰਦਾ ਉਹ ਦਿਨੇ ਆ ਕੇ ਸੌਂ ਲੈਂਦਾ, ਇਸ ਲਈ ਇਹ ਵੀ ਵਾਹਿਗੁਰੂ ਦੀ ਦਾਤ ਹੈ ਜਿਸਨੇ ਦਿਨ ਬਣਾ ਕੇ ਰਾਤ ਪੈਦਾ ਕਰ ਦਿੱਤੀ, ਅਥਵਾ ਜਿਸਨੇ ਰਾਤ ਅਵਿਦਿਆ ਦੀ ਵੀ ਬਣਾ ਦਿੱਤੀ ਤੇ ਨਾਲ ਗਿਆਨ ਦਾ ਦਿਨ ਵੀ ਬਖਸ਼ਿਸ਼ ਕਰ ਦਿੱਤਾ ਹੈ।
ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਮ ਹੈ ਬਾਜ ਸਨਾਤ।
ਲੋ ਹਜ਼ੂਰ ਫਰਮਾਉਂਦੇ ਨੇ ਖਸਮ ਵਿਸਾਰ ਹੈ ਵੀ ਜਿਹੜੇ ਲੋਕ ਇਹੋ ਜਿਹੇ ਖਸਮ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੰਦੇ ਨੇ, ਐਸੇ ਉਸ ਪਰਮ ਪਿਤਾ ਪਰਮਾਤਮਾ ਨੂੰ ਭੁਲਾ ਦਿੰਦੇ ਨੇ। ਤੇ ਕਮ ਜਾਤ ਵੀ ਉਹ ਤੇ ਬਹੁਤ ਕਮ ਜਾਤ ਕਮੀਨੇ ਲੋਕ ਨੇ, ਨੀਵੀਂ ਜਾਤ ਵਾਲੇ ਨੇ। ਨਾਨਕ ਨਾਵੈ ਬਾਜਨਾਥ, ਇੱਥੇ ਪਹਿਲਾਂ ਨਾਨਕ ਤੇ ਥੋੜਾ ਜਿਹਾ ਰੁਕਣਾ, ਨਾਨਕ ਨਾਵੈ ਬਾਜ, ਫਿਰ ਇੱਥੇ ਥੋੜੀ ਜਿਹੀ ਜਮਕ ਲਾਉਣੀ, ਸਨਾਤ ਪਿੱਛੋਂ ਕਹਿਣਾ। ਹਜ਼ੂਰ ਕਹਿੰਦੇ ਨੇ ਜਿਹੜੇ ਉਸ ਖਸਮ ਨੂੰ ਭੁਲਾ ਦਿੰਦੇ ਨੇ ਉਹ ਕਮਜਾਤ ਨੇ, ਉਹ ਕਮੀਨੇ ਨੇ, ਉਹ ਨੀਵੀਂ ਜਾਤ ਵਾਲੇ ਨੇ, ਨਾਨਕ ਨਾਵੈ ਬਾਜਨਾਥ। ਹਜ਼ੂਰ ਕਹਿੰਦੇ ਜਿਹੜੇ ਨਾਮ ਤੋਂ ਬਾਜ ਨੇ, ਜਿਹੜੇ ਨਾਮ ਤੋਂ ਬਗੈਰ ਨੇ, ਜਿਹੜੇ ਨਾਮ ਤੋਂ ਵਾਂਝੇ ਨੇ ਸਨਾਤ, ਵੀ ਉਹ ਬਹੁਤ ਨੀਵੀਂ ਬਰਾਦਰੀ ਵਾਲੇ ਲੋਕ ਨੇ। ਇੱਕ ਬੰਬੇ ਵਾਲ ਜਾਤ ਹੈ ਜਿਸ ਨੂੰ ਸਨਾਤ ਕਹਿੰਦੇ ਨੇ, ਔਰ ਉਹ ਇੰਨੀ ਨੀਵੀਂ ਅਤੇ ਇੰਨੀ ਨਖਿੱਧ ਮੰਨੀ ਗਈ ਹੈ। ਆਹ ਜਿਹੜੇ ਹਰੀਜਨ ਨੇ, ਮਜ਼੍ਹਬੀ ਨੇ, ਅਤੇ ਇਹ ਵੀ ਉਹਨਾਂ ਨਾਲ ਨਹੀਂ ਵਰਤਦੇ। ਸਨਾਤ ਉਸ ਜਾਤ ਨੂੰ ਕਹਿੰਦੇ ਨੇ। ਇੱਥੇ ਸਤਿਗੁਰੂ ਕਹਿੰਦੇ ਨੇ ਵੀ ਜਿਹੜੇ ਵਾਹਿਗੁਰੂ ਨੂੰ ਭੁਲਾ ਦਿੰਦੇ ਨੇ ਉਹ ਨੀਵੀਂ ਜਾਤ ਵਾਲੇ ਨੇ, ਅਤੇ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨੇ ਉਹ ਸਭ ਤੋਂ ਘਟੀਆ ਅਤੇ ਸਭ ਤੋਂ ਕਮੀਨੀ ਜਾਤ ਵਾਲੇ ਲੋਕ ਨੇ, ਭਾਵ ਉਹ ਚੂੜੇ ਚਮਿਆਰਾਂ ਨਾਲੋਂ ਵੀ ਭੈੜੇ ਨੇ। ਇਹ ਨਾਮ ਦੀ ਮਹਿਮਾ ਦੇ ਸੰਬੰਧ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਅਤੇ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।